ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ ਸਾਹਿਬ ਜੀ। ਤੁਹਾਡੀ ਮਹੱਲਾ ਪੰਜਵਾ, ਹਰ ਬਿਸਰਤ ਸਦਾ ਖੁਆਰੀ, ਤਾ ਕਉ ਧੋਖਾ ਕਹਾ ਬਿਆਪਾ, ਜਾ ਕਉ ਊਟ ਤੁਹਾਰੀ। ਹਰ ਬਿਸਰਤ ਸਦਾ ਖੁਆਰੀ, ਤਾ ਕਉ ਧੋਖਾ ਕਹਾ ਬਿਆਪਾ, ਜਾ ਕਉ ਊਟ ਤੁਹਾਰੀ। ਰਹਾਉ ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰ ਜਾਰੀ। ਨਵ ਖੰਡਨ ਕੋ ਰਾਜ ਕਮਾਵੈ, ਅੰਤ ਚਲੈ ਗੁਹਾਰੀ। ਗੁਣ ਨਿਧਾਨ ਗੁਣ ਤਿਨ ਹੀ ਗਾਏ, ਜਾ ਕਉ ਕਿਰਪਾ ਧਾਰੀ। ਸੋ ਸੁਖਿਆ ਧਨ ਉਸ ਜਨਮਾ, ਨਾਨਕ ਤਿਸ ਬਲਿਹਾਰੀ। ਗੁਣ ਨਿਧਾਨ ਗੁਣ ਤਿਨ ਹੀ ਗਾਏ, ਜਾ ਕਉ ਕਿਰਪਾ ਧਾਰੀ। ਸੋ ਸੁਖਿਆ ਧਨ ਉਸ ਜਨਮਾ, ਨਾਨਕ ਤਿਸ ਬਲਿਹਾਰੀ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਗੁਰੂ ਰੂਪ, ਗੁਰੂ ਕੀ ਸਾਜੀ ਨਿਵਾਜੀ, ਗੁਰੂ ਸਰੂਪ, ਗੁਰੂ ਖਾਲਸਾ ਸਾਧ ਸੰਗਤ ਜੀ, ਸ਼ਹੀਦਾਂ ਦੇ ਸਰਤਾਜ, ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ, ਜਿਨ੍ਹਾਂ ਦੇ ਸੰਬੰਧ ਵਿੱਚ ਸਾਡੇ ਭੱਟ ਵੀਰਾਂ ਨੇ ਬਹੁਤ ਵੱਡੀ ਗੱਲ ਕਹੀ ਹੈ, ਉਹਨਾਂ ਦੇ ਬੋਲ ਨੇ ਜੈ ਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰ ਬਣਾਇਓ। ਉਹਨਾਂ ਗੁਰਮੁਖਾਂ ਦੇ ਬਚਨ ਨੇ ਗੁਰੂ ਅਰਜਨ ਪ੍ਰਤੱਖ ਹਰ। ਦੁਨੀਆ ਦੇ ਲੋਕੋ, ਕੋਈ ਬ੍ਰਹਮਾ ਦਾ ਅਵਤਾਰ ਹੋਵੇਗਾ, ਕੋਈ ਵਿਸ਼ਨੂੰ ਦਾ ਅਵਤਾਰ ਹੋਵੇਗਾ, ਕੋਈ ਸ਼ਿਵਜੀ ਦਾ ਅਵਤਾਰ ਹੋਵੇਗਾ, ਕੋਈ ਆਪਣੇ ਆਪ ਨੂੰ ਖੁਦਾ ਦਾ ਪੁੱਤਰ ਕਹੇਗਾ, ਪਰ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਨੂੰ ਰੱਬ ਕਰਕੇ ਜਾਣੋ। ਔਰ ਜਿਹੜਾ ਵੀ ਮਨੁੱਖ ਆਪਣੀ ਜ਼ਬਾਨ ਤੋਂ ਧੰਨ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਮਹਾਰਾਜ ਦਾ ਨਾਮ ਉਚਾਰੇਗਾ, ਨਾ 84 ਦਾ ਗੇੜਾ, ਨਾ ਕਿਸੇ ਪ੍ਰਕਾਰ ਦੀ ਮੁਸੀਬਤ, ਅਤੇ ਨਾ ਉਹਨੂੰ ਮਾਂ ਦੇ ਗਰਭ ਵਿੱਚ ਹੀ ਆਉਣਾ ਪਏਗਾ। ਦਿਆਲੂ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਡੇ 'ਤੇ ਕਿਰਪਾ ਕਰਦੇ ਪਿਆਰਿਆ, ਮੈਨੂੰ ਤੇਰੇ 'ਤੇ ਤਰਸ ਆਉਂਦਾ ਹੈ, ਤੂੰ ਦੁਨੀਆ ਦੇ ਸੁੱਖਾਂ ਨੂੰ ਵੇਖ ਕਰਕੇ ਪਰਮਾਤਮਾ ਨੂੰ ਭੁੱਲ ਰਿਹਾ ਹੈ। ਪਰ ਯਾਦ ਰੱਖੀਂ, इस परमात्मा नूं भुलण करके तैनूं परेशान होना पएगा। ये शब्द दो पदियां वाला है। पहले पक्ष दे विच ओ मनुख जिहड़े परिपूर्ण परमात्मा दे नाल टुटे ने उहनां नूं की नुकसान होएगा। जिवें आपां कहिंदे पुत्तर पढ़िया कर, ते बच्चा कहिंदा बापू पढ़न नाल की होवेगा, अपने गुआंढियां दा बच्चा तां डंगर चारदा है, उहनूं आखीदा काका फलाना बंदा पढ़िया ते किड्डे उच्चे अहुदे ते पहुँच गया, उहदा भरा पशु चार के गुजारा करदा ही। इस तरह सतगुरु पातशाह ने दो पक्ष लए ने इस शब्द विच। जिहड़े मनुख परमात्मा नूं भुल गए उहनां दी की हालत होई, ते जिन्हां गुरमुखां महापुरशां ने उस परमात्मा नूं चेते कीता उहनां दा मान सन्मान ते लोक परलोक किवें सफला होया। इस पक्ष नूं जिथे सतगुरु पातशाह ने उजागर किया प्रगट किया है, अज गुरमुखो एक बहुत वड्डा अहम दिहाड़ा। वो दिहाड़ा किहड़ा है? श्री अकाल तख्त साहब का सजना दिवस। अज दे दिन दीन दुनिया के मालक सतगुरु हरगोबिंद सच्चे पातशाह महाराज ने अकाल तख्त की सजना की। गुरमुखो दुनिया में अनेक तख्त ने, हर मुल्क का आपू अपना तख्त है, लेकिन जेड़ा ये अकाल तख्त है इहदा को विशेष मान पक्ष है, एक विशेष ते दूजा महान। वो महान ते विशेष पक्ष की है? काल दे दो अर्थ कीते ने आम प्रचलित वैसे बेअंत ने। एक काल का नाम है मौत, दूजा काल का अर्थ है समा। आप आम बोलते हैं भूतकाल, वर्तमान काल, भविष्यकाल। जेड़ा बीतिया समय उन्हूं आपां भूतकाल कह करके बुलाउने आ। जेड़े समय में आपां विचरे नूं कहिंदे ने वर्तमान काल, ते जेड़ा अजे आउणा है उन्हूं आपां कहिंदे भविष्यकाल। जिन्ने भी दुनिया दे तख्त ने समय के मुताबक वो भूतकाल की पकड़ में आ गए। भाई फलान तख्त पर बैठा हुंदा सी नादर शाह, बैठा अहमद शाह अब्दाली, बैठा औरंगजेब, बैठा जहांगीर ते अकबर बैठे। पर अज गुरमुख उहनां दा नां कोई नहीं लैंदा। ਸਾਡੇ ਪੰਜਾਬ ਦੇ ਇੱਕ ਮਹਾਨ ਸ਼ਹਿਰ ਜਿਹਦੇ ਅੰਦਰ ਪੰਜਾਬੀ ਅਤੇ ਮੁਤਸਰ ਹੋਣਾ ਨਹੀਂ, ਪੰਜਾਬੀ ਹੋਣਾ ਇੱਕ ਬਹੁਤ ਵੱਡੀ ਗੱਲ, ਪਰ ਜੇ ਮੁਤਸਬਤ ਹੋ ਰਹਿਤ ਹੋਵੇ। ਇਹ ਮੇਰੇ ਅੰਦਰ ਗੱਲ ਤਾਂ ਹੀ ਵੀ ਕਈ ਵਾਰ ਆਪਾਂ ਪੰਜਾਬ 'ਚ ਰਹਿੰਦੇ ਹਿੰਦੀ ਭਾਸ਼ਾ ਲਿਖਾਉਂਦੇ ਵੀ ਮੇਰੀ ਮਾਤਰ ਭਾਸ਼ਾ ਹਿੰਦੀ ਹੈ, ਜੰਮੇ ਪੰਜਾਬ 'ਚ, ਪਾਣੀ ਪੰਜਾਬ ਦਾ ਪੀਤਾ, ਅਤੇ ਸਾਡਾ ਤਨ ਪੰਜਾਬ ਦੀ ਮਿੱਟੀ ਦਾ ਬਣਿਆ, ਅਤੇ ਆਪਾਂ ਕਹਿੰਦੇ ਸਾਡੀ ਭਾਸ਼ਾ ਕੁਝ ਹੋਰ ਹੈ, ਉਹਨਾਂ ਦੀ ਗੱਲ ਨਹੀਂ। ਉਹ ਪੰਜਾਬੀ ਦਾ ਮਹਾਨ ਸਬੂਤ ਸ਼ਾਹ ਮਹਮੰਦ ਇੱਕ ਸਮੇਂ ਦੇ ਬਾਰੇ ਬੜਾ ਸੁੰਦਰ ਲਿਖਦਾ, ਕਹਿੰਦਾ ਇਹ ਜੱਗ ਸਰਾਏ ਮੁਸਾਫਰਾਂ ਦੀ, ਇੱਥੇ ਜ਼ੋਰ ਵਾਲੇ ਕਈ ਆ ਗਏ, ਸ਼ਦਾਦ ਨਮਰੂਦ ਫਰਾਉਣ ਜਹੇ, ਦਾਵਾ ਬੰਨ ਖੁਦਾ ਕਹਾ ਗਏ। ਅਕਬਰ ਸ਼ਾਹ ਜੇ ਵਿੱਚ ਦਿੱਲੀ ਦੇ ਜੇ ਫੇਰੀ ਵਾਂਗ ਵਣਜਾੜਿਆਂ ਪਾ ਗਏ ਦੁਨਿਆਵੀ ਤਖਤ ਜਿਹੜੇ ਕਦੇ ਸਨ ਅੱਜ ਨਹੀਂ। ਅਤੇ ਖੀਲੀ ਪੰਕਤੀ ਵਿੱਚ ਵਿਦਵਾਨ ਰਿਜ਼ਲਟ ਕੱਢਦਾ ਕਹਿੰਦਾ ਸ਼ਾਹ ਭੰਮਦਾ ਰਹੇਗਾ ਰੱਬ ਸੱਚਾ ਵਾਜੇ ਕੂੜ ਦੇ ਕਈ ਵਜਾ ਗਏ। ਜਿਹੜੀਆਂ ਉਹ ਤਿੰਨ ਪੌੜੀਆਂ ਨੇ ਨਾ ਪਹਿਲੀਆਂ ਤਿੰਨ ਪੰਕਤੀਆਂ ਉਹਦੇ 'ਚ ਉਹਨਾਂ ਨਾਸ਼ਵਾਨਤਾ ਦਾ ਜ਼ਿਕਰ ਕੀਤਾ ਨਾਸ਼ਵਾਨਤਾ ਦਾ। ਅਤੇ ਜਿਹੜਾ ਉਹ ਖੀਲੀ ਪੰਕਤੀ ਵਿੱਚ ਕਹਿੰਦਾ ਸ਼ਾਹ ਭੰਮਦਾ ਰਹੇਗਾ ਰੱਬ ਸੱਚਾ ਵਾਜੇ ਕੂੜ ਦੇ ਕਈ ਵਜਾ ਗਏ। ਜਿਹੜਾ ਇਹ ਅਕਾਲ ਤਖਤ ਹੈ ਉਹ ਸੱਚੇ ਅਕਾਲ ਪੁਰਖ ਦਾ ਤਖਤ ਹੈ, ਕਿਸੇ ਵਿਅਕਤੀ ਦਾ ਨਹੀਂ। ਮੈਂ ਬੇਨਤੀ ਕੀਤੀ ਤਖਤ 'ਤੇ ਕਈ ਆਏ ਕਈ ਆਉਣਗੇ ਪਰ ਸਦੇਵੀ ਤੌਰ 'ਤੇ ਨਹੀਂ। ਜਿਹੜਾ ਇਹ ਅਕਾਲ ਤਖਤ ਹੈ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਕਹਿੰਦੇ ਵੀ ਗੁਰਮੁਖੋ ਇਹ ਸਦੀਵੀ ਤੌਰ 'ਤੇ ਰਹਿਣ ਵਾਲਾ ਹੈ। ਅਤੇ ਜਿਵੇਂ ਆਪਾਂ ਕਹਿੰਦੇ ਹਾਂ ਵੀ ਤਖ਼ਤ 'ਤੇ ਕਦੇ ਅਕਬਰ ਬੈਠਾ, ਕਦੇ ਅਲਾਉਦੀਨ ਖਿਲਜੀ ਬੈਠਾ, ਕਦੇ ਮੁਹੰਮਦ ਤੁਗਲਕ ਬੈਠਾ, ਪਰ ਇਸ ਤਖ਼ਤ ਦਾ ਮਾਲਕ ਕੌਣ ਹੈ? ਆਦਿ ਸੱਚ ਅਕਾਲ ਤਖ਼ਤ ਦਾ ਮਾਲਕ ਕੌਣ ਹੈ? ਇਹ ਕਿਹਦਾ ਤਖ਼ਤ ਹੈ? ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ। ਔਰ ਸੱਚ ਇਕੱਲਾ ਇੱਕ ਕੌਮ ਦਾ ਨਹੀਂ, ਸੱਚ ਸਾਰਿਆਂ ਦਾ ਸਾਂਝਾ ਹੈ। ਇਹ ਸਾਡੇ 'ਤੇ ਗੁਰੂ ਨੇ ਬਖਸ਼ਿਸ਼ ਕੀਤੀ ਵੀ ਸਾਨੂੰ ਗੁਰੂ ਕੇ ਸਿੱਖਾਂ ਨੂੰ ਅਕਾਲ ਤਖ਼ਤ ਸਾਹਿਬ ਦੀ ਸੇਵਾ ਮਿਲੀ, ਸਾਡੇ ਕਰਮ ਚੰਗੇ। ਪਰ ਇਹ ਅਕਾਲ ਤਖ਼ਤ ਹਰ ਨਿਮਾਣੇ ਦਾ ਮਾਣ ਹੈ, ਹਰ ਨਿਮਾਣੇ ਦਾ ਮਾਣ। ਪੰਥ ਪ੍ਰਕਾਸ਼ ਪੜ੍ਹੋ, ਪੰਥ ਪ੍ਰਕਾਸ਼ ਵਿੱਚ ਜ਼ਿਕਰ ਹੈ ਵੀ ਇੱਕ ਗੈਰ ਕੌਮ ਦਾ ਬੰਦਾ ਵਿਆਹ ਕਰਾ ਕੇ ਲਿਆਇਆ, ਕਸੂਰ ਦੇ ਪਠਾਣਾਂ ਨੇ ਹਮਲਾ ਕੀਤਾ, ਉਹਦੀ ਧਰਮ ਪਤਨੀ ਖੋਹ ਕੇ ਲੈ ਗਏ। ਉਸ ਬੰਦੇ ਦੇ ਅੰਦਰ ਦਰਦ ਹੈ, ਸਨੇਹ ਆਪਣੀ ਪਤਨੀ ਦੇ ਪ੍ਰਤੀ। ਅਕਾਲ ਤਖ਼ਤ ਸਾਹਿਬ ਆਇਆ, ਆਣ ਕੇ ਬੇਨਤੀ ਕੀਤੀ ਅਤੇ ਸਰਦਾਰ ਹਰੀ ਸਿੰਘ ਭੰਗੀ ਕਹਿਣ ਲੱਗਾ ਮਿੱਤਰਾ ਘਬਰਾ ਨਾ, ਕੱਲ੍ਹ ਨੂੰ 12 ਵਜੇ ਤੱਕ ਤੇਰੀ ਧਰਮ ਪਤਨੀ ਤੈਨੂੰ ਪਹੁੰਚਾ ਦਿਆਂਗੇ। ਸਾਰਿਆਂ ਦਾ ਸਾਂਝਾ ਤਖ਼ਤ ਤੋਂ ਗੁਰਮੁਖੋ, ਜਿਸ ਮੌਕੇ ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਸ਼ਹੀਦ ਹੋ ਗਏ, ਇਸ ਪਾਵਨ ਪਵਿੱਤਰ ਸਥਾਨ 'ਤੇ ਬਹੁਤ ਵੱਡਾ ਇਕੱਠ ਹੋਇਆ ਅਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਬਾਬਾ ਬੁੱਢਾ ਸਾਹਿਬ ਨੂੰ ਕਹਿਣ ਲੱਗੇ ਬਾਬਾ ਜੀ ਸੇਲੀ ਦਾ ਟਾਈਮ ਨਹੀਂ ਹੁਣ, ਕਿਉਂਕਿ ਸਾਡੇ ਪੁਰਾਤਨ ਭਾਰਤੀ ਸਮਾਜ ਵਿੱਚ ਜਿਹਨੂੰ ਆਪਾਂ ਆਇਡੈਂਟੀਫਿਕੇਸ਼ਨ ਕਹਿੰਦੇ ਹਾਂ, ਇੱਕ ਉਹਨਾਂ ਦਾ ਧਾਗਾ ਗਲੇ ਵਿੱਚ ਪਾਇਆ ਜਾਂਦਾ ਸੀ ਜਿਹਨੂੰ ਸੇਲੀ ਕਹਿੰਦੇ ਸਨ। ਉਹ ਸੇਲੀ ਨੂੰ ਅਦਬ ਦੇ ਨਾਲ ਤੋਸ਼ੇਖਾਨੇ 'ਚ ਪਹੁੰਚਾਇਆ ਗਿਆ ਔਰ ਗੁਰਦੇਵ ਨੇ ਹੁਕਮ ਕੀਤਾ ਵੀ ਸਾਨੂੰ ਦੋ ਸ੍ਰੀ ਸਾਹਿਬਾਂ ਪਹਿਨਾਓ। ਇੱਥੇ ਕਈ ਗੁਰੂ ਦੀ ਵਡਿਆਈ ਧੁਨ ਸਮਝ ਲੋਕ ਬਿਨਾਂ ਵਿਚਾਰ ਤੋਂ ਪ੍ਰਚਾਰ ਕਰਦੇ ਨੇ ਵੀ ਬਾਬਾ ਬੁੱਢਾ ਸਾਹਿਬ ਕਿਰਪਾਨ ਪਾਉਣ ਲੱਗੇ ਦੂਜੇ ਪਾਸੇ ਪੈ ਗਈ। ਉਹਨਾਂ ਭਲੇ ਪੁਰਸ਼ਾਂ ਨੂੰ ਬੇਨਤੀ ਕਰਨੀ ਬਣਦੀ ਹੈ, ਉਹ ਭਲਿਓ ਇਹ ਬਾਬਾ ਬੁੱਢਾ ਸਾਹਿਬ ਉਹ ਮਹਾਨ ਸ਼ਖਸੀਅਤ ਹੈ ਜਿਨ੍ਹਾਂ ਨੇ ਅਰਦਾਸ ਕੀਤੀ ਸੀ ਮਾਂ ਗੰਗਾ ਮੈਂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਕੀਤੀ ਹੈ, ਤੁਹਾਡੇ ਘਰ ਗੁਰਤਾ ਗੱਦੀ ਦੇ ਮਾਲਕ ਪ੍ਰਗਟ ਹੋਣਗੇ। ਔਰ ਉਹਨਾਂ ਨੇ ਮੀਰੀ ਅਤੇ ਪੀਰੀ ਦੀਆਂ ਸ੍ਰੀ ਸਾਹਿਬਾਂ ਪਹਿਨਣੀਆਂ ਨੇ। ਜਿਹੜੇ ਬਾਬਾ ਬੁੱਢਾ ਸਾਹਿਬ ਨੇ ਅਰਦਾਸ ਕਰਦੇ ਸਮੇਂ ਮਾਤਾ ਗੰਗਾ ਜੀ ਨੂੰ ਕਹਿ ਦਿੱਤਾ ਵੀ ਉਹ ਬਾਬਾ ਬੁੱਢਾ ਸਾਹਿਬ ਭੁੱਲ ਗਏ, और ये नाल मैं बेनती ये भी करा भी बाबा बुढ़ा साहब खुद आप कृपानधारी सन। अज भी तुसी अकाल तख्त साहब जाके बाबा बुढ़ा साहब की कृपान के दर्शन कर सकते हो। अकाल तख्त साहब ते सबाए मान बाबा बुढ़ा साहब की कृपान। यो सतगुरु पातशाह महाराज ने एक मीरी ते दूजी पीरी। मीरी का भाव है राजनीति ते पीरी का भाव है अध्यात्मकवाद धार्मिक पक्ष। ये पैरल चलणगे पर मीरी नूं धर्म के थले रखना धर्म के थले। जिहड़ा राजनीति है ये धर्म के थले चलेगी। और इत्थों तक मैं कहण तो थोड़ा जिहा संगदा भी हैं। एक हिंदू विद्वान गुरमुख ने जिहदा नाम खुशभगत राय है उन्हें उर्दू दे विच एक ग्रंथ लिखिया तवारीख सिखा। और वो खुशभगत राय लिखते ने कि जेड़ियां ये दो श्री साहबां सन ये उस परिपूर्ण परमात्मा वालों धन गुरु अरगोबिंद सच्चे पातशाह नूं बलियां। मैं संगणा तां कहा भी इहदे नाल आम विद्वान सहमत नहीं ते नाल मैं उन्हां वीरां नूं ये भी बेनती की थी भी एक खुशभगत राय ने तवारीख सिखा विच उर्दू की पुस्तक लिखिया। उपरंत मेरे पातशाह ने अकाल तख्त साहब की सिरजना की। तख्त बारे आपां वेखदे हां दुनिया के जिन्ने मुल्क ने रात नूं उन्हां दा झंडा लै जांदा। अकाल तख्त का फर्क ही बाकी तख्तां नालों। दुनिया के तमाम मुल्क भावें वह जर्मन है भावें जापान है भावें अमरीका है भावें चीन है भावें मलेशिया कोई भी होवे उन्हां दे झंडे रात नूं लै जांदे ने। आ साडे भी कई भोले भरा भैणां अचेचे तौर पर रात को झंडा लेंदा वेखण जांदे ने। भलिओ झंडा चढ़दा वेखीदा है झंडा वेखणा ते चढ़दा वेख्या करिए। वो रात को झंडे इस करके तारे जांदे ने जिहदा अज राज सी पता नहीं कल नूं रहना कि नहीं रहना ते जिहदा राज होवेगा वो अपना झंडा चला लेगा। पर गुरमुखो इस अकाल तख्त का झंडा ना रात नूं लथे ते ना दिन नूं लथे। बाकियां दे झंडे नहीं देने ना रात नूं लै गए तो रात नूं कला वांझा खलोता दा वो झंडा लै जांदा है। पर जिहड़ा अकाल तख्त का झंडा है निशान साहब का निशान हुण तां पता नहीं साडी मत नूं की हो गया। आपां तां कहिंदे साडे बाबे निशान ही नहीं लाउंदे वो तुहाडा भला हो जाए किते सानूं गुरु समत देवे। ये निशान इवें नहीं जे बणिया ते आप पढ़े लिखे हो अगर जे निशान की इंपोर्टेंस पढ़नी है तो कलगीधर पातशाह महाराज के गुरसिख भाई आलम सिंह दे कोलों पढ़ो। साड़ी कौम के विद्वान मैं इशारा तां करने हैं भी जे किसी नूं शंक है तो निवृत्त कर लै। डॉक्टर जसवंत सिंह नेकी जी ने एक पुस्तक लिखी अरदास और उहदे च मैं खुद पढ़िया कि जिस मौके आनंदपुर साहब नूं कलगीधर पातशाह महाराज ने सिखां दी बेनती करन ते छड़िया भाई आलम सिंह दे कोल निशान सी और निशान इन्ना इंपोर्टेंट साड़ी कौम च। तुसीं कितें अपनियां कौम दी मिसलां दा वेरवा पढ़ो। मिसलां दा वेरवा मिसल भंगियां मिसल शुगर चक्कियां मिसल कन्हैयां मिसल फूलकियां ਔਰ ਉਹਨਾਂ ਦੇ ਨਾਲ ਇੱਕ ਮਿਸਲ ਦਾ ਨਾਮ ਹੈ ਮਿਸਲ ਨਿਸ਼ਾਨ ਵਾਲੀਆਂ, ਜਿਹੜੀਆਂ 12 ਮਿਸਲਾਂ ਨੇ ਨਾ, ਜਿਹੜੀ ਸਤਲੁਜ ਦਰਿਆ ਤੋਂ ਪਰਾਂ ਪਟਿਆਲਾ ਵਾਲੀ ਰਿਆਸਤੀ ਉਹ ਇੱਕ ਮਿਸਲ ਹੈ, ਉਹਦੇ ਤੋਂ ਉਰਾਂ ਜਿਹੜੀਆਂ 11 ਮਿਸਲਾਂ ਸਨ ਉਹਨਾਂ 'ਚੋਂ ਇੱਕ ਮਿਸਲ ਦਾ ਨਾਮ ਸੀ ਮਿਸਲ ਨਿਸ਼ਾਨ ਵਾਲੀਆਂ। ਉਹ ਸਾਡੇ ਵਡੇਰੇ ਜਦੋਂ ਵੀ ਸਾਡਾ ਦਲ ਖਾਲਸਾ ਪੰਥ ਖਾਲਸਾ ਵਿਚਰਦਾ ਉਹ ਅੱਗੇ ਅੱਗੇ ਲੈ ਕੇ ਨਿਸ਼ਾਨ ਚੱਲਿਆ ਕਰਦੇ। ਭਾਈ ਆਲਮ ਸਿੰਘ ਨੂੰ ਵੈਰੀਆਂ ਨੇ ਘੇਰਾ ਪਾ ਲਿਆ ਅਤੇ ਕਹਿਣ ਲੱਗੇ, ਆਲਮ ਸਿੰਘਾ ਸਾਡੇ ਮਨ ਵਿੱਚ ਤੁਹਾਡਾ ਬੜਾ ਸਤਿਕਾਰ ਹੈ ਅਤੇ ਬੇਨਤੀ ਹੈ, ਆ ਝੰਡਾ ਸੁੱਟ ਦੇ ਨਿਸ਼ਾਨ ਸਾਹਿਬ। ਕਹਿਣ ਲੱਗਾ, ਮੇਰੇ ਬਾਜਾਂਵਾੜੀ ਦੀ ਰਹਿਮਤ ਮੈਨੂੰ ਜਾਨ ਨਾਲੋਂ ਪਿਆਰੀ ਹੈ, ਤੇਰੇ ਹੱਥ ਕੱਢ ਦਿਆਂਗੇ। ਕਹਿਣ ਲੱਗਾ, ਕੱਟ ਦਿਓ, ਮੈਂ ਇਹਨੂੰ ਆਪਣੀਆਂ ਲੱਤਾਂ ਚੜਾ ਲਾਂਗਾ। ਹੱਥ ਕੱਟੇ ਗਏ। ਕਹਿਣ ਲੱਗੇ, ਅਜੇ ਵੀ ਮੌਕਾ ਸੁੱਟ ਦੇ। ਕਹਿਣ ਲੱਗਾ, ਇਹ ਲੱਤਾਂ ਉਹ ਨੇ, ਪੈਰ ਉਹ ਨੇ, ਜਿਹਨਾਂ ਪੈਰਾਂ ਨਾਲ ਚੱਲ ਕੇ ਮੈਂ ਗੁਰਦੁਆਰੇ ਗੁਰੂ ਕਲਗੀਧਰ ਪਾਤਸ਼ਾਹ ਦਾਰ ਕਰਦਾ ਰਿਹਾ, ਕਿਵੇਂ ਸੁੱਟਦਿਆਂ? ਉਹਨਾਂ ਦੁਸ਼ਟਾਂ ਨੇ ਉਹਦੀਆਂ ਲੱਤਾਂ ਕੱਢ ਦਿੱਤੀਆਂ। ਕਹਿਣ ਲੱਗੇ, ਹੁਣ ਕੀ ਕਰੇਗਾ? ਕਹਿੰਦਾ, ਜੇ ਸਿਰ ਬਚਿਆ ਤਾਂ ਜਿੰਨਾ ਚਿਰ ਸਿਰ ਹੈ ਨਾ, ਇਹ ਮੇਰਾ ਗੁਰੂ ਕੇ ਨਿਸ਼ਾਨ ਸਾਹਿਬ ਨੂੰ ਸਮਰਪਿਤ। ਜਦੋਂ ਸਿਰ ਹੀ ਲੈ ਗਿਆ ਉਦੋਂ ਨਿਸ਼ਾਨ ਵਾਲਾ ਜਾਣੇ ਅਤੇ ਨਿਸ਼ਾਨ ਜਾਣੇ, ਇਹ ਨਿਸ਼ਾਨ ਸਾਹਿਬ ਉਹ ਜੇ ਅਤੇ ਜਿਹੜੇ ਆਪਾਂ ਕਹਿੰਦੇ ਵੀ ਸਾਡੇ ਬਾਬੇ ਨਿਸ਼ਾਨ ਸਾਹਿਬ ਹੀ ਨਹੀਂ ਲਾਉਂਦੇ। ਇਹ ਨਿਸ਼ਾਨ ਸਾਹਿਬ ਕਿਸੇ ਕੌਮ ਦਾ ਪ੍ਰਤੀਕ ਹੈ। ਇਹ ਤਖ਼ਤ ਅਕਾਲ ਤਖ਼ਤ ਸਾਹਿਬ, ਇਹਦੀ ਹੋਂਦ ਸੀ, ਹੈ, ਆਉਣ ਵਾਲੇ ਸਮੇਂ 'ਚ ਰਹੇਗਾ। ਇਹ ਤਖ਼ਤ ਕਿਸੇ ਵਿਅਕਤੀ ਦਾ ਨਹੀਂ, ਇਹ ਸ਼ਕਤੀ ਦਾ, ਜਿਹਨੂੰ ਕਹਿੰਦੇ ਸੁਪਰੀਮ ਪਾਵਰ। ਇੱਥੇ ਧੰਡਾ ਕਿਹੜਾ ਚੁਲਦਾ ਹੈ? ਫੁਨ ਧਰਮ ਤੁਜਾ ਫੈਰੰਤ ਸਦਾ, ਗੁਰਬਾਣੀ ਵਿੱਚ ਲਿਖਿਆ ਸੋਈਆਂ 'ਚ, ਫੁਨ ਧਰਮ ਤੁਜਾ ਫੈਰੰਤ ਸਦਾ, ਅੱਗ ਪੁੰਜ ਤਰੰਗ ਨਿਵਾਰਨ ਕਹੋ। ਜਿਹੜੇ ਸਾਡੇ ਅੰਦਰ ਸਮੂਹ ਗੁਨਾਹ ਨੇ ਨਾ, ਉਹਨਾਂ ਦੀ ਨਿਵਿਰਤੀ ਵਾਸਤੇ ਇਹ ਝੰਡਾ ਝੁਲਦਾ, ਤਾਂ ਕਿ ਮਨੁੱਖ ਇਹ ਸਮਝੇ ਵੀ ਮੈਂ ਅਕਾਲ ਤਖ਼ਤ ਨੂੰ ਜਵਾਬ ਦੇ ਹਾਂ, ਮੈਂ ਅਕਾਲ ਪੁਰਖ ਦਾ ਪੁਜਾਰੀ ਹਾਂ, ਮੈਂ ਨਾ ਬੁਰਾ ਕਰਨਾ ਅਤੇ ਨਾ ਬੁਰਾ ਸੋਟਣਾ। ਜਿਹੜਾ ਇਹ ਤਖ਼ਤ ਸੀ ਇਹਨੂੰ ਕਿਸੇ ਆਮ ਬੰਦੇ ਨੇ ਹੱਥ ਨਹੀਂ ਜਲਾਇਆ। ਇਤਿਹਾਸ ਪੜ੍ਹੋ, ਕਿਸੇ ਰਾਜ ਨਾਲ ਹੱਥ ਲਗਾਇਓ, ਬੁੱਢਾ ਆਓ ਗੁਰਦਾਸ ਬਣਾਇਓ। ਇਸ ਮਹਾਨ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕਰਦਿਆਂ ਹੋਇਆਂ ਸਾਡੀ ਕੌਮ ਦੀਆਂ ਮਹਾਨ ਤਿੰਨ ਸ਼ਖਸੀਅਤਾਂ ਨੇ ਸੇਵਾ ਕੀਤੀ। ਹੁਣ ਤਾਂ ਆਪਾਂ ਕਹਿੰਦੇ ਵੀ ਗੁਰਦੁਆਰੇ ਵੀ ਜਰਾਬਾਂ ਪਾ ਕੇ ਜਾਈਏ ਵੀ ਕਿਤੇ ਪੈਰਾਂ ਨੂੰ ਮਿੱਟੀ ਨਾ ਲੱਗ ਜਾਏ। ਇੰਨੀ ਆਕੜ, ਇੰਨਾ ਹੰਕਾਰ। ਨਿਮਰਤਾ ਸਹਿਤ ਬੇਨਤੀ ਕਰਾਂ ਗੁਰੂ ਕੇ ਸਿੱਖਾ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਪਾਵਨ ਬੋਲਾਂ ਨੂੰ ਚੇਤੇ ਰੱਖਿਆ ਕਰ। ਫਰੀਦਾ ਖਾਕ ਨਾ ਨਿੰਦੀਏ, ਖਾਕੂ ਜੇੜ ਨਾ ਕੋਏ, ਜੀਵਦਿਆਂ ਪੈਰਾਂ ਤਲੇ ਮੋਇਆਂ ਪੁਰੋਏ। ਜਦੋਂ ਇਹ ਅਕਾਲ ਸਾਹਿਬ ਦੀ ਸੇਵਾ ਆਰੰਭ ਹੋਈ, ਭਾਈ ਸਾਹਿਬ ਭਾਈ ਗੁਰਦਾਸ ਜੀ ਚੂਨਾ ਤਿਆਰ ਕਰਦੇ, ਬਾਬਾ ਬੁੱਢਾ ਸਾਹਿਬ ਜੀ ਉਹ ਇੱਟਾਂ ਪਕੜਾਉਂਦੇ, ਅਤੇ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਆਪਣੇ ਪਾਵਨ ਪਵਿੱਤਰ ਕਰ ਕਮਲਾਂ ਦੇ ਨਾਲ ਇਹ ਚੜ੍ਹਾਈ ਕੀਤੀ। ਕਿਸੇ ਮਿਸਤਰੀ ਨੇ ਹੱਥ ਨਹੀਂ ਜਲਾਇਆ, ਕਿਸੇ ਹੋਰ ਵਿਅਕਤੀ ਦੀ ਸੇਵਾ ਨਹੀਂ ਕੀਤੀ। ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਅਤੇ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਦੀ ਪਾਵਨ ਬਾਣੀ ਦਾ ਲਿਖਣ ਦਾ ਜਿਹਨਾਂ ਨੂੰ ਸੁਭਾਗ ਪ੍ਰਾਪਤ ਹੋਇਆ, ਉਹ ਮਹਾਂਪੁਰਸ਼ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਚੂਨਾ ਤਿਆਰ ਕੀਤਾ, ਬਾਬਾ ਬੁੱਢਾ ਸਾਹਿਬ ਜੀ ਨੇ ਇੱਟਾਂ ਪਕੜਾਈਆਂ, ਅਤੇ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਨੇ ਇਹਦੀ ਚੜ੍ਹਾਈ ਕੀਤੀ। ਇਹ ਨਹੀਂ ਵੀ ਥੜਾ ਬਣ ਗਿਆ, ਉਹਦੇ ਤੋਂ ਬਾਅਦ ਇਸ ਅਕਾਲ ਤਖ਼ਤ ਦੀ ਪਾਲਿਸੀ ਕੀ ਹੈ, ਕੀ ਕਰਨਾ ਇਸ ਅਕਾਲ ਤਖ਼ਤ ਸਾਹਿਬ 'ਤੇ ਖਲੋ ਕੇ? ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਆਖਿਆ, ਦੁਨੀਆਂ ਦੇ ਲੋਕੋ ਮੈਂ ਬੇਨਤੀ ਕੀਤੀ ਹੈ, ਇਹ ਤਖ਼ਤ ਸਾਰਿਆਂ ਲਈ ਸਾਂਝਾ ਹੈ, ਸਾਰਿਆਂ ਦੇ ਦੁੱਖ ਸੁੱਖ ਦਾ ਸ਼ਰੀਕ ਹੈ। ਐਮਰਜੈਂਸੀ ਲੱਗੀ ਸਿੱਖਾਂ 'ਤੇ ਨਹੀਂ, ਸਾਰੇ ਹਿੰਦੁਸਤਾਨ 'ਤੇ ਲੱਗੀ, ਲੇਕਿਨ ਇਸ ਅਕਾਲ ਤਖ਼ਤ ਦੇ ਅੱਗੇ ਅਰਦਾਸ ਕਰਕੇ ਸਾਡੇ ਆਗੂਆਂ ਨੇ ਮੋਰਚਾ ਲਾਇਆ ਅਤੇ ਗੁਰੂ ਨੇ ਉਹਨਾਂ ਨੂੰ ਫਤਿਹ ਬਖਸ਼ੀ। ਇਹ ਉਹ ਪਾਵਨ ਸਥਾਨ ਹੈ। ਮੇਰੇ ਪਾਤਸ਼ਾਹ ਨੇ ਐਲਾਨ ਕੀਤਾ, ਦੁਨੀਆਂ ਦੇ ਲੋਕੋ ਮੈਨੂੰ ਜਵਾਨੀਆਂ ਦਿਓ, ਮੈਨੂੰ ਸ਼ਾਸਤਰ ਅਤੇ ਘੋੜੇ ਭੇਡ ਕਰੋ, ਮੈਂ ਤੁਹਾਨੂੰ ਆਜ਼ਾਦੀ ਦਿਆਂਗਾ ਆਜ਼ਾਦੀ। ਜਦੋਂ ਗੁਰਮੁਖੋ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਐਲਾਨ ਕੀਤਾ ਨਾ, ਅਤੇ ਸਾਡੇ ਇਤਿਹਾਸ ਵਿੱਚ ਜ਼ਿਕਰ ਹੈ, ਇੱਕ ਕ੍ਰਿਸ਼ਨ ਭਰਾ ਜਿਹਨੇ ਆਪਣੀ ਜ਼ਿੰਦਗੀ ਦਾ ਬਹੁਤਾ ਹਿੱਸਾ ਸਿੱਖ ਧਰਮ ਨੂੰ ਬਚਣ ਵਿੱਚ ਸਫਲਾ ਕੀਤਾ ਹੈ, ਮਕਾਲਫ, ਉਹਨੇ ਅੰਗਰੇਜ਼ੀ ਵਿੱਚ ਸਿੱਖ ਇਤਿਹਾਸ ਲਿਖਿਆ ਅਤੇ ਉਹ ਪੜ੍ਹੋ ਕਿਤੇ, ਉਹ ਸਿੱਖ ਇਤਿਹਾਸ ਦੀ ਚੌਥੀ ਜਿਹੜਾ ਸੈਂਚੀ ਹੈ ਉਹਦੇ 5 ਨੰਬਰ ਪੇਜ 'ਤੇ ਉਹਨੇ ਲਿਖਿਆ ਅੰਗਰੇਜ਼ੀ 'ਚ, ਮਕਾਲਫ ਨੇ। ਉਹ ਕਹਿੰਦਾ ਵੀ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਨੇ ਐਲਾਨ ਕੀਤਾ ਨਾ ਇਹ, ਔਰ ਇੱਕਦਮ 52 ਨੌਜਵਾਨਾਂ ਨੇ ਆਪਣੇ ਆਪ ਨੂੰ ਔਫਰ ਕੀਤਾ, ਪੇਸ਼ ਕੀਤਾ, ਅਤੇ ਆਪਾਂ ਤਾਂ ਕਹਿੰਦੇ ਵੀ ਜੇ ਤਨਖਾਹ ਘੱਟ ਹੋਈ ਤਾਂ ਮੈਂ ਰਿਜ਼ਾਈਨ ਕਰ ਦਿਆਂਗਾ। ਨਾ, ਉਸ ਮਕਾਲਫ 'ਤੇ ਲਿਖਦਾ ਹੈ ਵੀ ਸਾਲ ਵਿੱਚ 2 ਵਾਰਾਂ ਕੱਪੜੇ ਯੂਨੀਫਾਰਮ ਲਿਖਿਆ ਅੰਗਰੇਜ਼ੀ 'ਚੋਂ ਨੇ, ਅਤੇ 2 ਟਾਈਮ ਦਾ ਗੁਰੂ ਕੇ ਲੰਗਰ 'ਚੋਂ ਪ੍ਰਸ਼ਾਦਾ ਛਕਣਾ, ਅਤੇ ਕਹਿੰਦੇ ਪਾਤਸ਼ਾਹ ਇਹ ਵੀ ਸਾਡੀ ਮਜਬੂਰੀ ਦੁਨਿਆਵੀ ਲੋੜ ਹੈ, ਅੱਜ ਤਾਂ ਅਸੀਂ ਤੈਨੂੰ ਸਿਰ ਭੇਟ ਕੀਤਾ ਜਿੱਥੇ ਮਰਦੀ ਵਰਤਣੀ। ਔਰ ਗੁਰਮੁਖੋ ਸਾਡੀ ਕੌਮ ਦਾ ਪਹਿਲਾ ਜਰਨੈਲ ਜਿਹੜੇ ਅਕਾਲ ਤਖ਼ਤ ਸਾਹਿਬ ਤੋਂ ਗੁਰਦੇਵ ਨੇ ਇਹ ਸਾਡੀ ਸੈਨਾ ਥਾਪੀ, ਉਹ ਇਲਾਹਾਬਾਦ ਦਾ ਰਹਿਣ ਵਾਲਾ ਭਾਈ ਭਾਨਾ, ਗੁਰੂ ਪਾਤਸ਼ਾਹ ਨੇ ਪਹਿਲਾਂ ਸੇਖ ਕੌਮ ਦਾ ਸੈਨਾਪਤੀ ਥਾਪਿਆ, ਸੈਨਾਪਤੀ। ਆਪ ਭਾਮ ਕਰਕੇ ਕਹਿੰਦੇ ਹਾਂ ਵੀ ਤੂੰ ਅੱਗੇ ਹੋ ਅਤੇ ਮੈਂ ਪਿੱਛੇ ਰਵਾਂ। ਨਮਸਕਾਰ ਗੁਰਦੇਵ ਨੂੰ, ਨਮਸਕਾਰ ਉਹ ਗੁਰੂ ਕੇ ਜਰਨੈਲ ਨੂੰ। ਜਦੋਂ ਗੁਰਮੁਖੋ ਲੋਹਗੜ੍ਹ ਦਾ ਪਹਿਲਾ ਜੰਗ ਹੋਇਆ ਨਾ, ਉਦੋਂ ਸਾਰਿਆਂ ਤੋਂ ਪਹਿਲਾ ਸ਼ਹੀਦ ਉਹ ਭਾਈ ਭਾਨਾ ਜੀ ਹੋਏ ਨੇ, ਸਾਡੀ ਕੌਮ ਦਾ ਜਰਨੈਲ। ਅਤੇ ਜਿਵੇਂ ਆਪਾਂ ਵੱਖ ਵੱਖ ਵੇਖਦੇ ਹਾਂ ਵੀ ਤੋਪਖਾਨਾ ਹੈ, ਇਹ ਪੈਦਲ ਸੈਨਾ ਹੈ, ਇਸੇ ਤਰ੍ਹਾਂ ਉਸ ਮੌਕੇ ਦੇ ਮੁਤਾਬਕ ਜਿਹੜੀ ਗੁਰੀਲਾ ਫੌਜ ਸੀ ਉਹਦਾ ਮੁਖੀ ਬਾਬਾ ਬਿਧੀ ਚੰਦ ਨੂੰ ਥਾਪਿਆ ਗਿਆ। ਇਸੇ ਤਰ੍ਹਾਂ ਭਾਈ ਲੰਘਾ ਜੀ, ਭਾਈ ਪ੍ਰਾਣਾ ਜੀ, ਉਹਨਾਂ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਆਪਣਾ ਆਪਾ ਸਮਰਪਿਤ ਕਰਕੇ ਗੁਰੂ ਦੀਆਂ ਖੁਸ਼ੀਆਂ ਲੈਣ ਵਿੱਚ ਉਹ ਗੁਰੂ ਕੇ ਲਾਲ ਸਫਲੇ ਹੋਏ। ਮੇਰੇ ਪਾਤਸ਼ਾਹ ਕਹਿੰਦੇ ਨੇ ਜਵਾਨੀਆਂ ਦਿਓ, ਅੱਜ ਸਿਰ ਨੀਵਾਂ ਕਰ ਕਹਿਣਾ ਪੈਂਦਾ, ਅੱਜ ਦਾ ਜਵਾਨ ਨਸ਼ੇ ਨੂੰ ਸਮਰਪਿਤ ਹੋ ਗਿਆ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਕਿਰਪਾ ਕਰ, ਉਹਨਾਂ ਜਵਾਨਾਂ ਨੂੰ ਸਮਤ ਬਖਸ਼, ਉਹ ਤੇਰੇ ਚਰਨਾਂ ਨਾਲ ਜੁੜਨ ਔਰ ਖੇਮ ਕਰਨ। ਮੇਰੇ ਨਗਰ ਤੋਂ ਕੇਵਲ 2 ਮੀਲ ਹੈ, ਉੱਥੋਂ ਦੇ ਗੁਰਮੁਖ ਪਿਆਰੇ ਭਾਈ ਮੋਹਰੀ ਨੇ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਨੂੰ ਤੋਪ ਭੇਟ ਕੀਤੀ, ਤੋਪ, ਪਹਿਲੀ ਤੋਪ ਜਿਹੜੀ ਹੈ। ਆ ਜਿਹੜੇ ਕਹਿੰਦੇ ਨੇ ਸਿੱਖ ਸ਼ਾਸਤਰਧਾਰੀ ਕਿਉਂ ਨੇ, ਉਹਨਾਂ ਗੁਰਮੁਖਾਂ ਨੂੰ ਇਤਿਹਾਸ ਵਾਟਣਾ ਚਾਹੀਦਾ ਹੈ ਕਿ ਗੁਰੂ ਕੇ ਸਿੱਖਾਂ ਨੇ ਸਤਿਗੁਰੂ ਪਾਤਸ਼ਾਹ ਨੂੰ ਤੋਪਾਂ ਭੇਟ ਕੀਤੀਆਂ। ਔਰ ਅੱਜ ਵੀ ਮੇਰੀ ਪੀੜ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਦਾ ਤਮਾਚਾ ਜਿਹਨੂੰ ਪਸਤੌਲ ਕਹਿੰਦੇ ਹਾਂ, ਉਹ ਵੀ ਅਕਾਲ ਤਖਤ ਸਾਹਿਬ 'ਤੇ ਸਬਾਇਮਾਨ ਹੈ। ਇਹ ਮਰਦੀ ਪਛਾਣ ਹੈ ਸ਼ਾਸਤਰ। ਸ਼੍ਰੀ ਕ੍ਰਿਸ਼ਨ ਮਹਾਰਾਜ ਦੇ ਕੋਲ ਸੁਦਰਸ਼ਨ ਚੱਕਰ ਹੈ, ਸ਼੍ਰੀ ਰਾਮਚੰਦਰ ਮਹਾਰਾਜ ਦੇ ਕੋਲ ਤੀਰ ਅਤੇ ਕਮਾਨ ਹੈ, ਗੁਰਮੁਖੋ ਤਲਵਾਰਾਂ ਤਾਂ ਪਹਿਲਾਂ ਵੀ ਸਨ, ਲੇਕਿਨ ਗੁਰਦੇਵ ਨੇ ਦੋ ਕਿਰਪਾਨਾਂ ਪਾਈਆਂ। ਕਿਰਪਾਨ ਦਾ ਅਰਥ ਹੈ ਕਿਰਪਾ ਪਲੱਸ ਆਨ। ਕਿਰਪਾਨ ਪਾ ਕੇ ਜਾਲਬ ਨਹੀਂ ਪੜਨਾ, ਦਇਆ ਕਰਨੀ ਹੈ, ਪਰ ਹਮੇਸ਼ਾ ਆਪਣੇ ਸਵੈ ਮਾਨ ਨੂੰ ਵੀ ਕਾਇਮ ਰੱਖਣਾ, ਧੌਣ ਨੂੰ ਨੀਵਿਆਂ ਨਹੀਂ ਕਰਨਾ। ਜੇ ਤੇਰਾ ਸਿਰ ਨਿਵੇਂ ਤਾਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਅੱਗੇ, ਅਕਾਲ ਤਖਤ ਸਾਹਿਬ ਦੇ ਅੱਗੇ, ਗੁਰੂ ਕੇ ਸ਼ਾਸਤਰਾਂ ਦੇ ਅੱਗੇ, ਜਿੱਤੇ ਸ਼ਾਸਤਰ ਨਾਮੰ ਨਮਸਕਾਰ ਤਾਮੰ। ਦਸਮ ਪਾਤਸ਼ਾਹ ਦੇ ਪਾਵਨ ਬੋਲ ਨੇ, ਅਸ ਕਿਰਪਾਨ ਖੰਡੋ ਖੜਗ, ਤੁਬਕ ਤਬਰ ਅਰ ਤੀਰ, ਸਹਿਪ ਸਰੋਹੀ ਸਹਿਥੀ ਯਹ ਹਮਾਰੇ ਪੀਰ। ਤੋ ਸਤਿਗੁਰੂ ਪਾਤਸ਼ਾਹ ਸਾਡੇ 'ਤੇ ਕਿਰਪਾ ਕਰਨ। ਜਿਹੜੇ ਵੱਖ ਵੱਖ ਲੋਕ ਆਪਣੀਆਂ ਡੱਫੜੀਆਂ ਵਜਾ ਰਹੇ ਨੇ, ਸਾਡਾ ਸਿਰ ਉਸ ਪਾਸੇ ਨਾ ਜਾਵੇ, ਕੇਵਲ ਅਤੇ ਕੇਵਲ ਸਾਡਾ ਸਿਰ ਅਕਾਲ ਤਖਤ ਨੂੰ ਸਮਰਪਿਤ ਹੋਵੇ। ਅਸੀਂ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਮੰਨੀਏ, ਅਕਾਲ ਤਖਤ ਸਾਹਿਬ ਦੇ ਹਰ ਹੁਕਮ ਦੇ ਅੱਗੇ ਸਾਡਾ ਸਿਰ ਨਿਵੇਂ। ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਸਾਡੇ 'ਤੇ ਕਿਰਪਾ ਕਰਕੇ ਸਾਨੂੰ ਇਹ ਸਮਾਪਤ ਬਖਸ਼। ਅਸੀਂ ਆਪਣੇ ਕੇਂਦਰੀ ਧੁਰੇ ਨਾਲ ਜੁੜੇ ਰਹੀਏ, ਕੇਂਦਰੀ ਧੁਰੇ ਨਾਲ। ਇਹ ਗੁਰੂ ਕਾ ਸਿੱਖ ਹੋਣ ਦੇ ਨਾਤੇ ਮੇਰੀ ਸਤਿਗੁਰੂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ, ਹੁਣ ਟੋਡੀ ਰਾਗ ਵਿੱਚ ਜਿਵੇਂ ਸਤਿਗੁਰੂ ਪੰਚਮ ਪਾਤਸ਼ਾਹ ਕਿਰਪਾ ਕਰਦੇ ਨੇ, ਸਰਵਣ ਕਰੀਏ, ਮਨ ਖਣਾ ਨੂੰ ਰੋਕੀਏ, ਸਾਰੇ ਗੱਜ ਕੇ ਬੋਲੋ ਸਤਨਾਮ ਵਾਹਿਗੁਰੂ। ਹਾਂਜੀ,
ਸਤਨਾਮ ਵਾਹਿਗੁਰੂ ਸਾਹਿਬ ਜੀ। ਤੁਹਾਡੇ ਮਹੱਲਾ ਪੰਜਵਾ, ਹਰ ਬਿਸਰਤ ਸਦਾ ਖੁਆਰੇ।
ਭਾਈ ਸਾਹਿਬ ਨੇ ਸ਼ਬਦ ਭੁਗਮਨਾਮਾ ਲੈਣ ਤੋਂ ਪਹਿਲਾਂ ਪੜ੍ਹਿਆ ਸਤਨਾਮ ਵਾਹਿਗੁਰੂ ਸਾਹਿਬ ਜੀ, ਪੜ੍ਹਿਆ ਨਾ। ਅਤੇ ਸਾਡਾ ਸੁਭਾਅ ਤਰਕਵਾਦ ਕਰਨ ਦਾ ਬੜਾ ਹੈ। ਮੈਂ ਇੱਕ ਗ੍ਰੰਥ ਵਿੱਚ ਦ੍ਰਿਸ਼ਟਾਂਤ ਪੜ੍ਹਿਆ ਅਤੇ ਕਿਸੇ ਬੰਦੇ ਨੇ ਚਿੱਤਰ ਬਣਾਇਆ ਅਤੇ ਹਰ ਬੰਦਾ ਆਪਣੀ ਵਾਹ ਵਾਹ ਚਾਹੁੰਦਾ, ਲਾਲਚ ਭਾਵੇਂ ਨਾ ਕਰੇ ਪਰ ਚਾਹੁੰਦਾ ਲੋਕ ਮੇਰਾ ਮਾਣ ਸਨਮਾਨ ਕਰਨ। ਉਹਨੇ ਚਿੱਤਰ ਬਣਾਇਆ ਅਤੇ ਚੌਂਕ 'ਚ ਲਾ ਕੇ ਕਹਿਣ ਲੱਗਾ, ਵੇ ਨਾ ਵੀ ਲੋਕ ਇਹਨੂੰ ਕਿੰਨਾ ਕੁ ਐਪਰੀਸ਼ੀਏਟ ਕਰਦੇ ਨੇ, ਕਿੰਨਾ ਕਹਿੰਦੇ ਨੇ ਵੀ ਬੜਾ ਵਧੀਆ ਬਣਿਆ। ਜਿਹੜਾ ਵੀ ਬੰਦਾ ਲੰਘੇ ਉਹ ਕਹੇ ਵੀ ਪੀੜਾ ਰੰਗ ਵੱਧ ਲਾਇਆ, ਕੋਈ ਕਹੇ ਵੀ ਲਾਲ ਨਹੀਂ ਸੀ ਲਾਉਣਾ, ਬੜਾ ਮਨ ਖੱਟਾ ਹੋਇਆ। ਉਹਨੇ ਅਗਲੇ ਦਿਨ ਨਾਲ ਬਰੱਸ਼ ਰੱਖ ਦਿੱਤਾ ਅਤੇ ਨਾਲ ਰੰਗ, ਕਹਿਣ ਲੱਗਾ ਠੀਕ ਕਰ ਦਿਓ, ਠੀਕ ਜੋ ਤੁਹਾਨੂੰ ਚੰਗਾ ਲੱਗਦਾ। ਉਹਨਾਂ ਨੇ ਸ਼ਾਮ ਨੂੰ ਲੋਕਾਂ ਨੇ ਉਹਦਾ ਰੰਗ ਹੀ ਬਦਲਾ ਕਰਦਿਆ, ਉਹ ਚਿੱਤਰ ਰਿਹਾ ਹੀ ਨਹੀਂ। ਮੈਂ ਇਹ ਬੇਨਤੀ ਤਾਂ ਕਰਨ ਲੱਗਾ, ਜਿਵੇਂ ਇਸ ਗੁਰਮੁਖ ਪਿਆਰੇ ਨੇ ਹੁਕਮਨਾਮਾ ਲਿਆ ਨਾ, ਇਸੇ ਤਰ੍ਹਾਂ ਹਰਿਮੰਦਰ ਸਾਹਿਬ ਸਾਡੇ ਸਤਿਕਾਰਯੋਗ ਸਿੰਘ ਸਾਹਿਬ ਲੈਂਦੇ ਨੇ ਅਤੇ ਤਰਕਵਾਦੀ ਨੇ ਤਰਕ ਕੀਤਾ, ਗਿਆਨੀ ਜੀ ਸਿੰਘ ਸਾਹਿਬ ਇਹ ਕਿਉਂ ਕਹਿੰਦੇ ਨੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਕਿਉਂ ਕਹਿੰਦੇ ਨੇ। ਮੈਂ ਹੈਰਾਨ ਹਾਂ ਵੀ ਕਿਹੜੀ ਲਰਜੀ ਵਾਲੀ ਗੱਲ ਹੋਈ। ਵਾਹਿਗੁਰੂ ਗੁਰਮੰਤਰ ਹੈ ਅਤੇ ਪਰਮਾਤਮਾ ਦਾ ਨਾਮ ਸੱਤਾ ਅਤੇ ਕਹਿ ਗਿਆ ਅਤੇ ਗੁਨਾਹ ਕੀ ਹੋਇਆ, ਕਹਿੰਦੇ ਜੀ ਕਿਉਂ ਕਹਿੰਦੇ ਨੇ? ਇਹ ਮਨ ਮਤ ਹੈ। ਮੈਂ ਉਹਨਾਂ ਭਰਾਵਾਂ ਨੂੰ ਬੇਨਤੀ ਕਰਾਂ, ਸਤਨਾਮ ਦਾ ਅਰਥ ਹੈ ਵੀ ਪਰਮਾਤਮਾ ਸੱਤ ਹੈ, ਕਹਿੰਦੇ ਜੀ ਸਾਹਿਬ ਕਿਉਂ ਲਾਇਆ? ਮੈਂ ਉਹਨੂੰ ਬੇਨਤੀ ਕਰਾਂ, ਹੁਣ ਸਾਰਿਆਂ ਨੂੰ ਜਿਹਨੇ ਹੋਰ ਕੋਈ ਸ਼ੰਕਾ ਕਰਨਾ ਉਹਨੂੰ ਭਰਾਵਾਂ ਨੂੰ ਸਾਰਿਆਂ ਨੂੰ ਸਾਂਝਾ ਬੇਨਤੀ ਕਰਦੇ ਹਾਂ, ਸਾਹਿਬ ਦਾ ਅਰਥ ਨਾ ਹਿਜ ਹਾਈਨੈਸ, ਸਾਰਿਆਂ ਤੋਂ ਉੱਚਾ। ਉਹ ਭਰਾ ਵੀ ਕਿਰਪਾ ਕਰਕੇ ਦੱਸਣ ਵੀ ਵਾਹਿਗੁਰੂ ਤੋਂ ਉੱਚਾ ਕੌਣ ਹੈ। ਇਸ ਕਾਰਨ ਕਰਕੇ ਇਹ ਕੋਈ ਨਵਾਂ ਰਿਵਾਜ਼ ਨਹੀਂ, ਪਹਿਲਾਂ ਬਾਬਾ ਬੁੱਢਾ ਸਭ ਕਹਿੰਦੇ ਰਹੇ ਹੋਣਗੇ ਅਤੇ ਜਦੋਂ ਮਾਤਾ ਸੁੰਦਰ ਕੌਰ ਦੇ ਕਹਿਣ 'ਤੇ ਬਾਬਾ ਮਨੀ ਸਿੰਘ ਨੇ ਇੱਥੇ ਆਣ ਕੇ ਮਰਿਆਦਾ ਇਹ ਆਰੰਭ ਕੀਤੀ, ਉਹਦੇ ਤੋਂ ਲੈ ਕਰਕੇ ਸਿੰਘ ਸਾਹਿਬ ਇਸੇ ਤਰ੍ਹਾਂ ਇਹ ਹੁਕਮਨਾਮੇ ਲੈਣ ਤੋਂ ਪਹਿਲਾਂ ਪੜ੍ਹਦੇ ਰਹੇ। ਸਾਡੇ ਅੰਦਰ ਸ਼ਰਧਾ ਚਾਹੀਦੀ, ਸ਼ੰਕਾ ਨਹੀਂ। ਇਸ ਕਰਕੇ ਇਸ ਵੀਰ ਨੇ ਜਿਵੇਂ ਪੜ੍ਹਿਆ ਦਰੁਸਤ ਹੈ, ਇਸੇ ਤਰ੍ਹਾਂ ਸਿੰਘ ਸਾਹਿਬ ਪੜ੍ਹਦੇ ਨੇ। ਅਸੀਂ ਅਦਬ ਵਾਸਤੇ ਉਸ ਪਰਮਾਤਮਾ ਨੂੰ ਆਪਣਾ ਆਪਾ ਸਮਰਪਿਤ ਕਰਦੇ ਹੁਕਮਨਾਮੇ ਤੋਂ ਪਹਿਲਾਂ ਇਹ ਕਹਿੰਦੇ ਹਾਂ, ਇਹਨੂੰ ਮਨਮਤ ਨਹੀਂ ਜਾਣਨਾ ਚਾਹੀਦਾ। ਹਾਂਜੀ,
ਹਰ ਬਿਸਰਤ ਸਦਾ ਖੁਆਰੀ।
ਟੋਡੀ ਰਾਗ ਵਿੱਚ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਪਿਆਰਿਆ, ਪਰਮਾਤਮਾ ਨੂੰ ਭੁੱਲਣਾ, ਬਿਸਰਦਾ ਅਰਥ ਹੁੰਦਾ ਭੁੱਲਣਾ, ਹਰ ਨਾਮ ਹੈ ਪਰਮਾਤਮਾ ਦਾ। ਜੇ ਭੁੱਲ ਗਿਓ ਸਦੀਵੀ ਤੌਰ 'ਤੇ ਖੁਆਰ ਹੋਵੇਗਾ, ਪਰੇਸ਼ਾਨ ਹੋਵੇਗਾ। ਖੁਆਰ ਕਹਿੰਦੇ ਨੇ ਪਰੇਸ਼ਾਨ ਨੂੰ, ਉਹ ਮਨੁੱਖ ਜਿਹੜੇ ਪਰਮਾਤਮਾ ਨੂੰ ਭੁੱਲ ਗਏ ਉਹ ਸਦੀਵੀ ਤੌਰ 'ਤੇ ਖੁਆਰ ਹੋਏ। ਸਦੀਵੀ ਤੌਰ 'ਤੇ ਇਹ ਨਹੀਂ ਵੀ ਇੱਕ ਵੇਰਾਂ ਦੋ ਵੇਰਾਂ ਉਹ ਆਵਾਗਾਉਣ ਦੇ ਚੱਕਰ 'ਚ ਆ ਗਏ। ਰਹੋ ਵਿਚਾਰ, ਮੇਰੇ ਪਾਤਸ਼ਾਹ ਕਹਿੰਦੇ ਪਰਮਾਤਮਾ ਨੂੰ ਭੁੱਲਣ ਕਰਕੇ ਮਨੁੱਖ ਜਿਹੜਾ ਹੈ ਅਥਵਾ ਜੀਵ ਇਹ ਸਦੀਵੀ ਤੌਰ 'ਤੇ ਖਰਾਬ ਹੁੰਦਾ, ਪਰੇਸ਼ਾਨ ਹੁੰਦਾ ਹੈ।
ਤਾਕਾ ਧੋਖਾ ਕਹਾ ਬਿਆਪਾ ਜਾ ਕਾ ਓਟ ਤੁਹਾਰੇ।
ਜੇ ਕੋ ਪਰਮੇਸ਼ੁਰ ਦੇ ਪਿਆਰਿਆਂ ਨੂੰ ਧੋਖਾ ਦੇਣਾ ਚਾਹੇ ਤਾਂ ਉਹਨਾਂ ਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ। ਤਾਂ ਕੋ ਧੋਖਾ ਕਾ ਬਿਆਪਾ ਜਾਂ ਕੋ ਓਟ ਤੁਹਾਰੀ, ਜਿਨ੍ਹਾਂ ਨੂੰ ਤੁਹਾਡਾ ਆਸਰਾ ਹੈ ਉਹਨਾਂ ਨੂੰ ਕਦੇ ਵੀ ਧੋਖਾ ਨਹੀਂ ਦਿੱਤਾ ਜਾ ਸਕਦਾ। ਉਦਾਹਰਣ ਇਤਿਹਾਸ ਵਿੱਚੋਂ, ਈਰਖਾ ਜਦੋਂ ਤੋਂ ਸਮਾਜ ਬਣਿਆ ਨਾ, ਕਿਸੇ ਵੀ ਧਰਮ ਗ੍ਰੰਥ ਨੂੰ ਪੜ੍ਹ ਲਓ, ਗੁਰਮੁਖਾ ਈਰਖਾ ਹਰ ਥਾਂ 'ਤੇ ਨਾਲ ਨਾਲ ਚੱਲਦੀ ਹੈ। ਨਾਲ ਨਾਲ ਬੀਬੀ ਕਰਮੋ, ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੀ ਤਾਈ, ਮਾਤਾ ਗੰਗਾ ਜੀ ਦੇ ਨਾਲ ਅਤੇ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਰੱਜ ਰੱਜ ਕੇ ਈਰਖਾ ਕਰਦੀ, ਰੱਜ ਰੱਜ ਕੇ, ਅਤੇ ਨਾਲ ਪਤੀ ਵੀ ਰਲਿਆ। ਪਹਿਲਾਂ ਤਾਂ ਇਹ ਕਿਹਾ ਵੀ ਇਹਨਾਂ ਦੇ ਘਰ ਪੁੱਤਰ ਹੀ ਨਹੀਂ ਹੋਣਾ, ਆਪਾਂ ਸਾਰਾ ਕੁਝ ਸਾਂਭਣਾ, ਪ੍ਰਿਥੀ ਚੰਦ ਕਹਿਣ ਲੱਗਾ। ਅਤੇ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦਾ ਹੋ ਗਿਆ ਅਵਤਾਰ, ਅਤੇ ਕਰਮੋਂ ਕਹਿਣ ਲੱਗੀ ਹੁਣ ਕੀ ਬਣੇਗਾ, ਕਹਿਣ ਲੱਗਾ ਵੀ ਕੋਈ ਕੰਮਾਂ 'ਚੋਂ ਕੰਮ ਹੈ। ਉਹਨੇ ਇੱਕ ਲਾਲਚੀ ਔਰਤ ਨੂੰ 500 ਮੋਹਰ ਦੇ ਕਰ ਕਹਿਣ ਲੱਗਾ ਵੀ ਜੇ ਮੇਰੇ ਭਤੀਜੇ ਨੂੰ ਜ਼ਹਿਰ ਵਾਲਾ ਦੁੱਧ ਪਿਆ ਕੇ ਖਤਮ ਕਰ ਦੇ, ਆ 500 ਮੋਹਰ ਤੈਨੂੰ ਸਾਈ ਅਤੇ ਬਾਕੀ ਫੇਰ ਸਹੀ। ਵੇਖੋ ਪੈਸਾ ਕਿੱਡੀ ਚੰਦਰੀ ਚੀਜ਼ ਹੈ, ਬੰਦੇ ਦੀ ਬੁੱਧੀ ਭ੍ਰਿਸ਼ਟ ਕਰ ਦਿੰਦਾ। ਦੀਨ ਦੁਨੀਆ ਦੇ ਮਾਲਕ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਦੇ ਘਰ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਨੂੰ ਖਤਮ ਕਰਨ ਵਾਸਤੇ ਕੁਝ ਹੀ ਸਾਜ਼ ਕਰਕੇ ਉਹ ਔਰਤ ਗਈ ਦਾਏ, ਅਸਣਾਂ ਦੇ ਨਾਲ ਲਾਇਆ ਯਹਿਰ, ਅਤੇ ਮਾਤਾ ਗੰਗਾ ਜੀ ਨੂੰ ਕਹਿਣ ਲੱਗੀ ਮੈਨੂੰ ਤੁਹਾਡਾ ਸਾਹਿਬਜ਼ਾਦਾ ਬੜਾ ਪਿਆਰਾ ਲੱਗਦਾ, ਇੱਥੇ ਮੈਂ ਸਾਹਿਬਜ਼ਾਦਾ ਲਫ਼ਜ਼ ਤੋਂ ਬੇਨਤੀ ਕਰਾਂ। ਆਪਾਂ ਕਈ ਵਾਰਾਂ ਖੁਸ਼ਾਮਦ ਵਿੱਚ ਇੰਨਾ ਡਿੱਗ ਜਾਂਦੇ ਹਾਂ ਵੀ ਸਾਨੂੰ ਸੰਭਲਣਾ ਔਖਾ ਹੋ ਜਾਂਦਾ, ਆਪਾਂ ਇੰਨੀ ਖੁਸ਼ਾਮਦੀ ਹੋ ਗਏ। ਕਿਸ ਤਰ੍ਹਾਂ ਸਾਡਾ ਕੋਈ ਮਿੱਤਰ ਮਿਲਦਾ ਨਾ ਅਤੇ ਉਹਦੇ ਨਾਲ ਉਹਦਾ ਬੇਟਾ ਵੀ, ਅਤੇ ਆਪਾਂ ਕਹਿੰਦੇ ਤੁਹਾਡਾ ਕਿੰਨੇ ਸਾਹਿਬਜ਼ਾਦੇ, ਸਾਹਿਬਜ਼ਾਦਾ ਤੁਹਾਡਾ, ਉਹ ਰੱਬ ਦਾ ਵਾਸਤਾ ਜੀ, ਗੁਰਮੁਖ ਪਾਪ ਨਾ ਕਰਿਆ ਕਰੋ। ਸਾਹਿਬਜ਼ਾਦੇ ਕੇਵਲ ਅਤੇ ਗੁਰੂ ਸਾਹਿਬਾਨਾਂ ਦੇ ਨੇ, ਸਾਡੇ ਸਾਹਿਬ ਨੇ 10 ਗੁਰੂ ਸਾਹਿਬਾਨ। ਜਿਹੜੇ ਗੁਰੂ ਅੰਗਦ ਸਾਹਿਬ ਦੇ ਘਰ 2 ਸਾਹਿਬਜ਼ਾਦੇ ਬਾਬਾ ਦਾਤੂ ਦੀ ਦਾਸੀ ਜੀ, ਸਾਡੇ ਸਾਹਿਬਜ਼ਾਦੇ, ਸਾਡੇ ਪੂਰਨਯੋਗ ਸਾਹਿਬਜ਼ਾਦੇ, ਗੁਰੂ ਕੇ ਸਾਹਿਬਜ਼ਾਦੇ, ਬਾਬਾ ਲਖਮੀ ਚੰਦ ਅਤੇ ਬਾਬਾ ਸ਼੍ਰੀ ਚੰਦ ਸਾਹਿਬਜ਼ਾਦੇ, ਬਾਬਾ ਸੂਰਜ ਮਲਕ ਅਤੇ ਬਾਬਾ ਅਣੀ ਰਾਏ, ਬਾਬਾ ਅਟਲ ਰਾਏ, ਗੁਰੂ ਤੇਗ ਬਹਾਦਰ ਪਾਤਸ਼ਾਹ ਸਾਹਿਬਜ਼ਾਦੇ, ਬਾਬਾ ਪ੍ਰਿਥੀ ਚੰਦ, ਗੁਰੂ ਕਾ ਸਾਹਿਬਜ਼ਾਦਾ। ਲੇਕਿਨ ਇਵੇਂ ਜਣੇ ਖਣੇ ਨੂੰ ਕਹਿਣਾ ਸਾਹਿਬਜ਼ਾਦਾ, ਗੁਰਮੁਖ ਹੋਏ ਮਨਮਤ ਜੇ ਮਨਮਤ। ਸਾਹਿਬਜ਼ਾਦੇ ਕੇਵਲ ਅਤੇ ਕੇਵਲ ਗੁਰੂ ਦੇ ਪੁੱਤਰਾਂ ਨੂੰ ਕਿਹਾ ਜਾ ਸਕਦਾ ਹੈ। ਕਿਸੇ ਵਿਅਕਤੀ ਦੇ ਪੁੱਤਰ ਨਾਲ ਸਾਹਿਬਜ਼ਾਦਾ ਲਾਉਣਾ ਇਹ ਗੁਰਮਤ ਸਿਧਾਂਤ ਦੀ ਉਲੰਘਣਾ ਕਰਨਾ। ਉਹਨੇ ਜ਼ਹਿਰ ਲਾਇਆ, ਮਾਤਾ ਗੰਗਾ ਜੀ ਨੂੰ ਕਹਿਣ ਲੱਗੀ ਵੀ ਮੈਨੂੰ ਤੁਹਾਡਾ ਸਾਹਿਬਜ਼ਾਦਾ ਬੜਾ ਪਿਆਰਾ ਲੱਗਦਾ, ਮੈਨੂੰ ਦੁੱਧ ਉਤਰਾਇਆ, ਮਾਤਾ ਜੀ ਨੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਬਾਰੇ ਨੂੰ ਉਸ ਦਾਈ ਨੂੰ ਪਕੜਾ ਦਿੱਤਾ ਪਾਪੜ ਨੂੰ, ਅਤੇ ਜਦੋਂ ਉਹ ਦੁੱਧ ਦੇਣ ਲੱਗੀ ਨਾ, ਅਤੇ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਇਹੋ ਜਿਹਾ ਘੁੱਟ ਕੇ ਹੱਥ ਪਾਇਆ ਵੀ ਉਹਦੀ ਜਾਨ ਨਿਕਲ ਗਈ। ਇਹ ਇਤਿਹਾਸ ਜੇ, ਇਹ ਨਹੀਂ ਵੀ ਟਾਈਮ ਪਾਸ ਕਰਨ ਲਈ ਨਾਵਲ 'ਚੋਂ ਕਾਂਡ ਕੱਢਿਆ। ਤਾਂ ਕੋ ਧੋਖਾ ਕਾਂ ਵਿਆਪੈ ਜਾਂ ਕੋੜ ਤੁਹਾਰੀ, ਜਿਨ੍ਹਾਂ ਨੂੰ ਹੇ ਵਾਹਿਗੁਰੂ ਅਕਾਲ ਪੁਰਖ ਤੇਰਾ ਆਸਰਾ ਹੈ, ਜਿਹੜੇ ਤੇਰੇ ਪਰਨੇ ਨੇ, ਉਹਨਾਂ ਨੂੰ ਕਿਸੇ ਪ੍ਰਕਾਰ ਕੋ ਦੁਨੀਆ ਦਾ ਮਨੁੱਖ ਧੋਖਾ ਨਹੀਂ ਦੇ ਸਕਦਾ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਰਦੇ ਬਚਪਨ ਦੀਆਂ ਸਾਖੀਆਂ ਪੜ੍ਹੋ, ਤੁਹਾਨੂੰ ਬੇਅੰਤ ਮਿਲਣਗੀਆਂ। ਕਦੇ ਬੱਚੇ ਨੂੰ ਮਖਾਣਿਆ, ਦੋ ਜੇਬਾਂ 'ਚ ਮਖਾਣੇ ਪਾ ਕੇ ਭੇਜਿਆ, ਵੀ ਇੱਕ ਪਾਸੇ ਜ਼ਹਿਰ ਵਾਲੇ ਮਖਾਣੇ, ਉਸ ਕਾਕੇ ਦਾ ਨਾਮ ਫੱਤਾ ਸੀ, ਇੱਕ ਪਾਸੇ ਉਹਨੇ ਦੂਜੇ ਖੰਡ ਵਾਲੇ ਮਖਾਣੇ ਪਾ ਤੇ ਜਾਣਾ ਸੀ ਵਿਚਾਰਾ, ਨਾਲ ਖੇਡਣ ਆਇਆ ਕਰੇ, ਅਤੇ ਸਿਖਾ ਦਿੱਤਾ ਵੀ ਆਪ ਜਿਹੜੇ ਮਖਾਣੇ ਨੇ ਜ਼ਹਿਰ ਵਾਲੇ, ਇਹ ਸਾਹਿਬਜ਼ਾਦੇ ਨੂੰ ਖਵਾ ਦੀ ਅਤੇ ਆਹ ਦੂਜੇ ਤੂੰ ਖਾ ਲਈ। ਪੜ੍ਹਦਾ ਪਿਆ, ਜਿਹੜੇ ਜ਼ਹਿਰ ਵਾਲੇ ਮਖਾਣੇ ਸੀ ਉਹ ਆਪ ਖਾ ਗਿਆ, ਅਤੇ ਬਾਕੀ ਦੇ ਰਹਿ ਗਏ, ਉਹਦੀ ਜਾਨ ਨਿਕਲ ਗਈ। ਬੇਅੰਤ ਸਾਖੀਆਂ ਹਨ, ਰਹੋ ਵਿਚਾਰ। ਮੇਰੇ ਪਾਤਸ਼ਾਹ ਕਹਿੰਦੇ ਨੇ ਹੇ ਵਾਹਿਗੁਰੂ, ਜਿਨ੍ਹਾਂ ਨੂੰ ਤੇਰਾ ਆਸਰਾ ਹੈ, ਦੁਨੀਆ ਦਾ ਕੋਈ ਵੀ ਮਨੁੱਖ ਉਹਨਾਂ ਨਾਲ ਧੋਖਾ ਕਰਕੇ ਉਹਨਾਂ ਨੂੰ ਛੱਡ ਨਹੀਂ ਸਕਦਾ, ਗੁੰਮਰਾਹ ਨਹੀਂ ਕਰ ਸਕਦਾ,
ਰਹਾਉ
ਬਿਸਰਾਮ ਦੇ ਕਰਕੇ ਕਿਰਪਾ ਕਰਦੇ ਹਨ।
ਬਿਨ ਸਿਮਰਨ ਜੋ ਜੀਵਨ ਬਲਨਾ,
ਮੈਂ ਇਸ ਪਾਵਨ ਪਵਿੱਤਰ ਸ਼ਬਦ ਦੀ ਰਹਾਉ ਤੋਂ ਇਹ ਵੀ ਅੰਦਾਜ਼ਾ ਲਾਇਆ ਵੀ ਸਤਿਗੁਰੂ ਪੰਚਮ ਪਾਤਸ਼ਾਹ ਕਹਿੰਦੇ ਭਲਿਆ ਪੁਰਸ਼ਾ, ਤੂੰ ਸ਼ਬਦ ਸੁਣਿਆ ਵੀ, ਤੂੰ ਸ਼ਬਦ ਪੜ੍ਹਿਆ ਵੀ, ਤੂੰ ਸ਼ਬਦ ਦੀ ਵੀ ਕਥਾ ਕੀਤੀ ਕਿ ਪਰਮਾਤਮਾ ਦਾ ਓਟ ਆਸਰਾ ਲਿਆ ਕਿ ਨਹੀਂ ਲਿਆ। ਜੇ ਨਹੀਂ ਲਿਆ ਤਾਂ ਪਰਮਾਤਮਾ ਦਾ ਓਟ ਆਸਰਾ ਲੈ, ਇਵੇਂ ਜਣੇ ਖਣੇ ਜਾ ਕੋਲ ਜਾ ਕੇ ਭੜਕਣਾ, ਇਹਨੂੰ ਅਨਵੇਂ ਅਰਥ ਕਹਿ ਸਕਦੇ ਹਾਂ ਆਪਾਂ।
ਬਿਨਾਂ ਸਿਮਰਨ ਜੋ ਜੀਵਨ ਬਲਨਾ,
ਪਰਮਾਤਮਾ ਦੀ ਯਾਦ ਤੋਂ ਬਿੜਾ ਜਿਹੜਾ ਜੀਵਨ ਹੈ ਨਾ, ਇਹ ਬੰਦਾ ਅੱਠੇ ਪਰ ਸੜਦਾ ਰਹਿੰਦਾ ਅੱਠੇ ਪੈਰ। ਤਾਂ ਆਪਾਂ ਗੁਰੂ ਅੱਗੇ ਅਰਦਾਸ ਕਰਦੇ ਹਾਂ, ਤਿੰਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ, ਤਾਂ ਕੋ ਬਿਘਨ ਨਾ ਕੋ ਲਾਗੇ ਜਾਂ ਕਿ ਪ੍ਰਭ ਆਗੇ ਅਰਦਾਸ। ਪਰਮਾਤਮਾ ਦੇ ਸਿਮਰਨ ਤੋਂ ਬਿਨਾਂ ਜਿਹੜਾ ਜੀਵਨ ਹੈ ਨਾ, ਇਹ ਤਾਂ ਭਾਈ ਤਪਣਾ ਹੀ ਤਪਣਾ ਹੈ। ਅਤੇ ਤਪਦਾ ਕਿਉਂ ਹੈ? ਹਜ਼ੂਰ ਕਹਿੰਦੇ ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੇ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਬੁਲਾਏ। ਆਪਾਂ ਜੇ ਦੁਖੀ ਹਾਂ ਨਾ, ਅਤੇ ਬਾਣੀ ਭੁੱਲਣ ਕਰਕੇ, ਗੁਰਬਾਣੀ ਨਾਲੋਂ ਟੁੱਟਣ ਕਰਕੇ,
ਸਰਪ ਜੈਸੇ ਅਰ ਜਾਰੇ,
ਜਿਵੇਂ ਭਾਈ ਸੱਪ ਦੀ ਉਮਰ ਲੰਘਦੀ ਹੈ ਨਾ, ਜਿਵੇਂ ਕਹਿੰਦੇ ਨੇ ਜਿਵੇਂ ਜਿਵੇਂ ਸੱਪ ਦੀ ਉਮਰ ਵੱਧਦੀ ਹੈ, ਉਹਦੇ ਅੰਦਰ ਜ਼ਹਿਰ ਵੱਧਦਾ ਹੈ। ਇਸੇ ਤਰ੍ਹਾਂ ਗੁਰਮੁਖੋ, ਆਪਾਂ ਦੂਜਿਆਂ 'ਤੇ ਨੁਕਤਾਚੀਨੀ ਕਰਨ ਦੀ ਬਜਾਏ ਆਪਣੀ ਸਵੈ ਪੜਚੋਲ ਕਰੀਏ, ਕਿਤੇ ਆਪਣੇ ਅੰਦਰ ਝਾਤੀ ਮਾਰੀਏ। ਜਿਵੇਂ ਜਿਵੇਂ ਸਾਡੀ ਉਮਰ ਵੱਧਦੀ, ਸਾਡੇ ਅੰਦਰ ਤ੍ਰਿਸ਼ਨਾ ਵੱਧਦੀ। ਤ੍ਰਿਸ਼ਨਾ, ਸਰੀਰ ਤਾਂ ਭਾਵੇਂ ਕਮਜ਼ੋਰ ਹੋ ਰਿਹਾ ਨਾ, ਚਾਲ ਭਾਵੇਂ ਸਾਡੀ ਢਿੱਲੀ ਪੈਰੀ ਬੁਢਾਪੇ ਕਰਕੇ, ਪਰ ਯਾਦ ਰੱਖਿਆ ਜੇ ਅੰਨਾ ਬੋਲਾ ਪਿੰਗਲਾ। ਭਾਈ ਗੁਰਦਾਸ ਜੀ ਕਹਿੰਦੇ ਅੰਨਾ ਬੋਲਾ ਪਿੰਗਲਾ, ਤਨ ਥੱਕਾ ਮਨ ਦਹਿ ਦਸਤਾਵੇ। ਅੱਖਾਂ ਤੋਂ ਅੰਨਾ ਹੋ ਗਿਆ, ਕੰਨਾਂ ਤੋਂ ਬੋਲਾ ਹੋ ਗਿਆ, ਸਰੀਰ ਸਾਥ ਨਹੀਂ ਦਿੰਦਾ, ਅਤੇ ਮਨ ਗੁਰਮੁਖੋ ਪ੍ਰਦੇਸਾਂ ਵੀ ਡਾਰੀਆਂ ਮਾਰਦਾ ਹੈ। ਕਹਿੰਦੇ ਜਿਵੇਂ ਸੱਪ ਦੀ ਜ਼ਹਿਰ ਵਾਦੀ ਉਮਰ ਵਧਣ ਕਰਕੇ, ਇਸੇ ਪ੍ਰਕਾਰ ਪਰਮਾਤਮਾ ਦੇ ਸਿਮਰਨ ਦੇ ਨਾਲੋਂ ਟੁੱਟ ਕੇ ਜਿਵੇਂ ਮਨੁੱਖ ਦੀ ਉਮਰ ਵੱਧਦੀ ਹੈ ਨਾ, ਇਸੇ ਤਰ੍ਹਾਂ ਤ੍ਰਿਸ਼ਨਾ ਦੀ ਜ਼ਹਿਰ ਵੱਧਦੀ ਹੈ, ਬੰਦਾ ਕਲਪਦਾ ਸੜਦਾ ਹੈ।
ਨਵ ਖੰਡਨ ਕੋ ਰਾਜ ਕਮਾਵਾ,
ਕਹਿੰਦੇ ਨੇ ਭਾਵੇਂ ਨੌ ਖੰਡਾਂ ਦਾ ਰਾਜ ਹੋਵੇ, ਕਿਉਂਕਿ ਆਪਣੀ ਪ੍ਰਾਤਨ ਸਾਹਿਤ ਵਿੱਚ ਆਪਾਂ ਨੌ ਖੰਡਾਂ ਦਾ ਜ਼ਿਕਰ ਹੀ ਪੜ੍ਹਦੇ ਹਾਂ। ਆਪਾਂ ਰੋਜ਼ਾਨਾ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ, ਧਿਆਨ ਲਿਜਾਓ, ਜੇ ਯੁਗ ਚਾਰੇ ਆਰਜਾ, ਚਾਰ ਉਮਰ ਚਾਰ ਯੁੱਗ ਉਮਰ ਹੋ ਜਾਏ, ਜੇ ਯੁਗ ਚਾਰੇ ਆਰਜਾ ਹੋਰ ਦਸੋਣੀ ਹੋਏ ਪਾਵ ਚਾਲੀ ਯੁਗ ਨਵਾਂ ਖੰਡਾਂ ਵੇ ਜਾਣੀਆ ਨੌ ਖੰਡਾਂ ਦੇ ਲੋਕੀ ਜਨ ਪੀ ਫਲਾਨਾ ਜਾਂਦਾ ਨਾਲ ਚੱਲੇ ਸਭ ਕੋਏ ਚੰਗਾ ਨਾਂ ਰਖਾਇਕ ਹੈ ਜਸ ਕੀਰਤ ਚੰਗਾ ਨਾਂ ਰਖਾ ਤੇਰੇ ਸੰਸਾਰ ਵਿੱਚ ਜਸ ਹੋਵੇ ਤੇਰੀ ਕੀਰਤੀ ਹੋਵੇ ਚੰਗਾ ਨਾਂ ਰਖਾਇਕ ਹੈ ਜਸ ਕੀਰਤ ਜਗ ਲੇ ਪਰ ਜੇ ਤਾਂ ਸਰ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੇ ਕਿ ਉਸ ਪਰਮਾਤਮਾ ਦੀ ਨਿਗਾਹ ਵਿੱਚ ਨਹੀਂ ਆਇਆ ਤੈਨੂੰ ਕਿਸੇ ਪੁੱਛਣਾ ਨਹੀਂ ਨਵ ਖੰਡਣ ਤੋਂ ਭਾਵ ਹੈ ਭਾਵੇਂ ਨੌ ਖੰਡਾਂ ਦਾ ਰਾਜਾ ਵੀ ਹੋਵੇ ਰਾਜ ਦੇ ਥੱਲੇ ਔਂਕੜ ਹੈ ਇਹ ਕਿਉਂ ਅਗਰ ਇਹ ਔਂਕੜਨਾ ਨਾ ਹੁੰਦਾ ਤਾਂ ਜਿਵੇਂ ਮਲੇਸ਼ੀਆ ਦੇ ਵੱਖ ਵੱਖ ਸੂਬਿਆਂ ਦੇ ਵੱਖ ਵੱਖ ਰਾਜੇ ਨੇ ਇਸੇ ਤਰ੍ਹਾਂ ਇਸ ਇੱਕ ਔਂਕੜ ਦਾ ਭਾਵ ਹੈ ਵੀ ਨੌ ਖੰਡਾਂ ਦਾ ਇਕੱਲਾ ਇੱਕੋ ਮਾਲਕ ਹੋਵੇ ਡਿਕਟੇਟਰ ਹੋਵੇ ਤਾਨਾਸ਼ਾਹ ਨਵ ਖੰਡਨ ਕੋ ਰਾਜ ਕਮਾਵੈ ਅੰਤ ਚੱਲੇ ਗੁਹਾਰੀ ਔਰ ਅਖੀਰ ਦੇ ਮੌਕੇ 'ਤੇ ਜਿਵੇਂ ਸਿਕੰਦਰ ਬਾਦਸ਼ਾਹ ਮਰਨ ਲੱਗਾ ਨਾ ਜਿਹਨੂੰ ਸਿਕੰਦਰ ਮਾਨ ਕਹਿੰਦੇ ਨੇ ਅਲੈਗਜ਼ੈਂਡਰ ਗ੍ਰੇਟ ਕਹਿੰਦੇ ਨੇ ਉਹ ਆਪਣੇ ਉਹਦੀ ਮੈਂ ਜੀਵਨੀ ਪੜ੍ਹੀ ਹੈ ਉਹ ਕਹਿਣ ਲੱਗੇ ਹਕੀਮ ਵੀ ਤੂੰ 12 ਦਿਨਾਂ ਤੋਂ ਵੱਧ ਨਹੀਂ ਕਰ ਸਕਦਾ ਕਹਿਣ ਲੱਗਾ ਤੁਸੀਂ ਇੰਨੇ ਸਿਆਣੇ ਹਕੀਮ ਅਤੇ ਇੰਨਾ ਤੁਸੀਂ ਮੇਰੇ ਕੋਲ ਖਾਧਾ ਮੇਰੀ ਮਾਨਸਿਕ ਇੱਛਾ ਹੈ ਕਿ ਮੇਰਾ ਸੰਸਕਾਰ ਉੱਥੇ ਵੀ ਜਿੱਥੇ ਮੈਂ ਜੰਮਿਆ ਉਹ ਕਹਿਣ ਲੱਗੇ ਰਾਜਨ ਕੇਵਲ ਅਤੇ ਕੇਵਲ ਤੇਰੇ 8 ਪੈਰ ਹੋਰ ਰਹਿ ਗਏ ਨੇ ਇਹਦੇ ਤੋਂ ਅਗਾਂਹ ਤੇਰਾ ਇੱਕ ਸਵਾਸ ਨਹੀਂ ਜਾਣਾ ਅਸੀਂ ਹਕਮਤ ਦੇ ਮਾਹਰ ਹਾਂ ਕਹਿਣ ਲੱਗਾ ਚੰਗਾ ਫਿਰ ਇਹ ਕੰਮ ਕਰਿਆ ਜੇ ਜਦੋਂ ਮੇਰੀ ਮੌਤ ਹੋ ਗਈ ਨਾ ਉਦੋਂ ਮੇਰੀ ਅਰਥੀ ਨੂੰ ਹਕੀਮ ਮੋਢਾ ਦੇਣ ਹਕੀਮ ਅਤੇ ਦੂਜਾ ਮੇਰੇ ਪੈਰ ਅਤੇ ਹੱਥ ਕੱਫਣ ਤੋਂ ਬਾਹਰ ਹੋਣ ਕਹਿੰਦੇ ਮਤਲਬ ਕਹਿੰਦੇ ਇਹਦਾ ਮਤਲਬ ਇਹ ਵੀ ਦੁਨੀਆ ਦੇ ਲੋਕ ਮੇਰੇ ਤੋਂ ਸਿੱਖਿਆ ਲੈਣ ਜਿਹੜੇ ਹਕੀਮ ਦਾਵਾ ਕਰਦੇ ਸਨ ਵੀ ਤੈਨੂੰ ਮਰਨ ਨਹੀਂ ਦਿੰਦੇ ਅੱਜ ਹਕੀਮ ਹੀ ਚੁੱਕ ਕੇ ਮੈਨੂੰ ਦਬਾਉਣ ਲਈ ਜਾ ਰਹੇ ਨੇ ਜਿਹੜਾ ਲੋਕਾਂ ਨੂੰ ਮੈਂ ਲੁੱਟ ਲੁੱਟ ਕੇ ਧਨ ਇਕੱਠਾ ਕੀਤਾ ਅੱਜ ਖਜ਼ਾਨੇ 'ਚ ਪਿਆ ਰਿਹਾ ਅਤੇ ਮੈਂ ਨੰਗਾ ਪੈਰਾਂ ਤੋਂ ਨੰਗਾ ਅਤੇ ਹੱਥਾਂ ਤੋਂ ਖਾਲੀ ਜਾ ਰਿਹਾ ਇਹ ਸਿਕੰਦਰ ਨੇ ਜਾਂਦਿਆਂ ਜਾਂਦਿਆਂ ਸਾਨੂੰ ਹਿੰਟ ਦਿੱਤਾ ਇਸ਼ਾਰਾ ਦਿੱਤਾ ਮੇਰੇ ਪਾਤਸ਼ਾਹ ਕਹਿੰਦੇ ਭਾਵੇਂ ਨੌਂ ਖੰਡਾਂ ਦਾ ਰਾਜਾ ਹੋਵੇ ਪਰ ਅੰਤ ਦੇ ਮੌਕੇ 'ਤੇ ਮੌਤ ਤੋਂ ਹਾਰ ਕੇ ਜਾਏਗਾ
ਅੰਤ ਚੱਲੇ ਗੁਹਾਰੇ
ਅੰਤ ਦੇ ਮੌਕੇ ਤੋਂ ਹਾਰ ਕੇ ਚਲੇਗਾ ਨੌ ਖੰਡਾਂ ਦੇ ਰਾਜੇ ਅਖਵਾਉਣ ਵਾਲੇ ਆਪਣੇ ਆਪ ਨੂੰ
ਗੁਣ ਨਿਧਾਨ ਗੁਣ ਤਿਨਹੀ ਗਾਏ
ਨਿਧਾਨ ਕਹਿੰਦੇ ਨੇ ਬੈਂਕ ਨੂੰ ਖਜ਼ਾਨਾ ਆਪਣੇ ਖਜ਼ਾਨਾ ਕਹਿੰਦੇ ਅੰਗਰੇਜ਼ ਬੈਂਕ ਕਹਿੰਦੇ ਨੇ ਗੁਣਾਂ ਦੇ ਖਜ਼ਾਨੇ ਗੁਣ ਨਿਧਾਨ ਗੁਣ ਤਿਨਹੀ ਗਾਏ ਗੁਣਾਂ ਦੇ ਖਜ਼ਾਨੇ ਵਾਹਿਗੁਰੂ ਦੇ ਗੁਣ ਉਹਨਾਂ ਗੁਰਮੁਖਾਂ ਉਹਨਾਂ ਮਹਾਂਪੁਰਸ਼ਾਂ ਉਹਨਾਂ ਵੀਰਾਂ ਅਤੇ ਭੈਣਾਂ ਨੇ ਗਾਉਣਾ ਕੀਤੇ
ਜਾ ਕਾ ਕਿਰਪਾ ਧਾਰੇ
ਜਿੰਨਾ ਚਿਰ ਪਰਿਪੂਰਨ ਪਰਮਾਤਮਾ ਤੇਰੀ ਕਿਰਪਾ ਨਾ ਹੋਵੇ ਉਹਨਾਂ ਚਿਰ ਪਰਮਾਤਮਾ ਦੇ ਗੁਣ ਵੀ ਨਹੀਂ ਗਾਏ ਜਾਂਦੇ ਆਪਾਂ ਪੜ੍ਹਦੇ ਤਾਂ ਆਖਾਂ ਜੀਵਾਂ ਵਿਸਰੇ ਮਰ ਜਾਓ ਆਖਣ ਔਖਾ ਸਾਚਾ ਨਾਓ
ਸੋ ਸੁਖੀਆ ਧਨ ਉਸ ਜਨਮਾ
ਆਪਾਂ ਕਹਿੰਦੇ ਫਲਾਨਾ ਬੜਾ ਸੁਖੀ ਹੈ ਨਮਸਕਾਰ ਉਹਨੂੰ ਹਜ਼ੂਰ ਕਹਿੰਦੇ ਨਾ ਭਾਈ ਉਹੋ ਹੀ ਸੁਖੀ ਹੈ ਉਹਨੂੰ ਹੀ ਧਨ ਕਹਿਣਾ ਕਰੋ ਉਹਦਾ ਹੀ ਜਨਮ ਸਫਲਾ ਹੈ
ਨਾਨਕ ਤਿਸ ਬਲਿਹਾਰੇ
ਜਿਨ੍ਹਾਂ ਨੇ ਪਰਮਾਤਮਾ ਦੇ ਗੁਣ ਗਾਏ ਅਤੇ ਜਿਨ੍ਹਾਂ 'ਤੇ ਵਾਹਿਗੁਰੂ ਨੇ ਕੀਤੀ ਕਿਰਪਾ ਉਹ ਸੁਖੀ ਉਹ ਧਨਤਾ ਦੇ ਯੋਗ ਔਰ ਮੈਂ ਉਹਨਾਂ ਗੁਰਮੁਖਾਂ ਤੋਂ ਸਦਕੇ ਜਾਂਦਾ ਹਾਂ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਸਤਿਗੁਰੂ ਪਾਤਸ਼ਾਹ ਸਾਡੇ 'ਤੇ ਵੀ ਕਿਰਪਾ ਕਰਨ ਕਿ ਉਹ ਪਰਿਪੂਰਨ ਪਰਮਾਤਮਾ ਦਾ ਸਾਨੂੰ ਨਾਮ ਨਾ ਭੁੱਲੇ ਇਹ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਦਾ ਕੁਟਾਨ ਕੁਟਾਨ ਧੰਨਵਾਦ ਗੁਰੂ ਕੇ ਸੰਗਤਾਂ ਦਾ ਕੁਟਾਨ ਕੁਟਾਨ ਧੰਨਵਾਦ ਸਾਰੇ ਅਸੀਸ ਬਖਸ਼ੋ ਕਿ ਆਪਾਂ ਮਨ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਦੇ ਚਰਨਾਂ ਨਾਲ ਜੁੜ ਕੇ ਲੋਕ ਸੁਖੀ ਅਤੇ ਪਰਲੋਕ ਸੁਹੇਲੇ ਬਣੀਏ ਪੁੱਲਾਂ ਚੁੱਕਾਂ ਦੀ ਮੁਆਫੀ ਜੀ
ਗੁਣ ਨਿਧਾਨ ਗੁਣ ਤਿਨਹੀ ਗਾਏ ਜਾ ਕਉ ਕਿਰਪਾ ਧਾਰੀ ਸੋ ਸੁਖਿਆ ਧਨ ਉਸ ਜਨਮਾ
ਨਾਨਕ ਤਿਸ ਬਲਿਹਾਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।